ਇਹ ਹਫਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਜਨਵਰੀ 2025 ਐਤਵਾਰ ਦੇ ਦਿਨ ਹਫਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ, ਸੁਨਹਿਰੀ ਮਤਨ ਜ਼ਬੂਰ। ਰੱਬ ਨੇ ਇੱਕ ਵਾਰੀ ਆਖਿਆ, ਮੈਂ ਦੋ ਵਾਰੀ ਸੁਣਿਆ ਵੀ ਕੁਦਰਤ ਰੱਬ ਦੀ ਏ। ਜਵਾਬੀ ਪੜ੍ਹਾਈ ਸੈਮੂਅਲ, ਉਹ ਆਖਣ ਲੱਗਿਆ, ਖੁਦਾਵੰਦ ਮੇਰੀ ਚਟਾਨ ਅਤੇ ਮੇਰਾ ਕਲਾ ਏ ਅਤੇ ਮੇਰਾ ਛੁਡਾਉਣ ਵਾਲਾ ਏ। ਰੱਬ ਮੇਰੀ ਚਟਾਨ ਏ, ਮੈਂ ਉਹਦੇ ਉੱਤੇ ਹੀ ਭਰੋਸਾ ਰੱਖਾਂਗਾ। ਉਹੀ ਮੇਰੀ ਸਿਪਰ ਅਤੇ ਮੇਰੀ ਚਟਾਨ ਏ, ਮੇਰਾ ਉੱਚਾ ਬੁਰਜ ਅਤੇ ਮੇਰੀ ਪਨਾਹ ਏ। ਮੈਨੂੰ ਮੁਕਤੀ ਦੇਣ ਵਾਲੇ, ਤੂੰ ਹੀ ਮੈਨੂੰ ਜ਼ੁਲਮ ਤੋਂ ਬਚਾਉਣਾ ਏ। ਮੈਂ ਖੁਦਾਵੰਦ ਨੂੰ ਜਿਹੜਾ ਵਡਿਆਈ ਦੇ ਲਾਇਕ ਏ ਪੁਕਾਰਾਂਗਾ। ਇਸ ਤਰ੍ਹਾਂ ਮੈਂ ਆਪਣੇ ਵੈਰੀਆਂ ਤੋਂ ਬਚਾਇਆ ਜਾਵਾਂਗਾ। ਖੁਦਾਵੰਦ ਨੇ ਮੇਰੀ ਨੇਕੀ ਦੇ ਮੁਤਾਬਕ ਮੈਨੂੰ ਜਜ਼ਾ ਦਿੱਤੀ ਅਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਮੈਨੂੰ ਬਦਲਾ ਦਿੱਤਾ। ਕਿਉਂ ਜੇ ਮੈਂ ਖੁਦਾਵੰਦ ਦੀ ਰਾਹ ਉੱਤੇ ਟੁਰਦਾ ਰਿਹਾ ਅਤੇ ਸ਼ਰਾਰਤ ਨਾਲ ਆਪਣੇ ਰੱਬ ਤੋਂ ਵੱਖ ਨਾ ਹੋਇਆ। ਮੁਸੀਬਤ ਵਿੱਚ ਪਏ ਲੋਕਾਂ ਨੂੰ ਤੂੰ ਬਚਾਵੇਂਗਾ, ਪਰ ਤੇਰੀਆਂ ਅੱਖੀਆਂ ਮਗਰੂਰਾਂ ਉੱਤੇ ਲੱਗੀਆਂ ਨੇ ਤਾਂ ਜੋ ਤੂੰ ਉਹਨਾਂ ਨੂੰ ਨੀਵਾਂ ਕਰੇ। ਕਿਉਂ ਜੇ ਖੁਦਾਵੰਦ ਦੇ ਸਵਾ ਹੋਰ ਕੌਣ ਹੈ ਅਤੇ ਸਾਡੇ ਖੁਦਾਵੰਦ ਦੇ ਇਲਾਵਾ ਹੋਰ ਕੌਣ ਚੱਟਾਨ ਹੈ। ਰੱਬ ਮੇਰਾ ਮਜ਼ਬੂਤ ਕਲਾ ਹੈ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਰਹਿਨੁਮਾਈ ਕਰਦਾ ਹੈ। ਦਰਸੀ ਵਾਜ ਬਾਈਬਲ ਵਿੱਚੋਂ ਤਵਾਰੀਖ। ਐ ਖੁਦਾਵੰਦ, ਹਿਕਮਤ ਅਜ਼ਮਤ ਅਤੇ ਕੁਦਰਤ ਅਤੇ ਜਲਾਲ ਅਤੇ ਗਲਬਾ ਅਤੇ ਹਸ਼ਮਤ ਤੇਰੇ ਲਈ ਹੀ ਨੇ। ਕਿਉਂ ਜੇ ਸਭ ਕੁਝ ਜਿਹੜਾ ਅਸਮਾਨ ਅਤੇ ਧਰਤੀ ਵਿੱਚ ਏ ਤੇਰਾ ਹੀ ਏ। ਐ ਖੁਦਾਵੰਦ, ਬਾਦਸ਼ਾਹੀ ਤੇਰੀ ਏ ਅਤੇ ਤੂੰ ਹੀ ਸਰਦਾਰ ਦੀ ਹੈਸੀਅਤ ਦੇ ਤੌਰ 'ਤੇ ਸਾਰਿਆਂ ਤੋਂ ਅਫਜ਼ਲ ਏ। ਅਤੇ ਹੁਣ ਐ ਸਾਡੇ ਰੱਬ, ਅਸੀਂ ਤੇਰਾ ਸ਼ੁਕਰ ਅਤੇ ਤੇਰੇ ਜਲਾਲੀ ਨਾਂ ਦੀ ਵਡਿਆਈ ਕਰਦੇ ਹਾਂ। ਯਰਮੀਆ, ਮੈਂ ਰੱਬ ਤੋਂ ਇੰਜ ਦੁਆ ਕੀਤੀ, ਆਹ ਐ ਖੁਦਾਵੰਦ ਰੱਬਾ, ਵੇਖ ਤੂੰ ਆਪਣੀ ਵੱਡੀ ਕੁਦਰਤ ਅਤੇ ਆਪਣੀ ਉੱਚੀ ਬਾਂਹ ਨਾਲ ਅਸਮਾਨ ਅਤੇ ਧਰਤੀ ਨੂੰ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ। ਤੂੰ ਹਜ਼ਾਰਾਂ ਉੱਤੇ ਸ਼ਫਕਤ ਕਰਦਾ ਹੈ, ਜਿਹਦਾ ਨਾਮ ਵੱਡਾ ਰੱਬ ਅਤੇ ਫੌਜਾਂ ਦਾ ਕਾਦਰ ਰੱਬ ਏ। ਮਸ਼ਵਰਤ ਵਿੱਚ ਬਜ਼ੁਰਗ ਅਤੇ ਕੰਮ ਕਰਨ ਵਿੱਚ ਕੁਦਰਤ ਵਾਲਾ, ਬਨੀ ਆਦਮ ਦੀਆਂ ਸਾਰੀਆਂ ਰਾਵਾਂ ਤੇਰੀ ਨਜ਼ਰ ਵਿੱਚ ਨੇ ਤਾਂ ਜੋ ਹਰ ਕਿਸੇ ਨੂੰ ਉਹਦੀ ਰਵਸ਼ ਦੇ ਮੁਤਾਬਕ ਅਤੇ ਉਹਦੇ ਕੰਮਾਂ ਦੇ ਫਲ ਦੇ ਮੁਤਾਬਕ ਅਜਰ ਦੇਵੇ। ਜਿੰਨੇ ਮਿਸਰ ਦੇ ਮੁਲਕ ਵਿੱਚ ਅੱਜ ਤਿਕਰ ਅਤੇ ਇਸਰਾਇਲ ਅਤੇ ਦੂਜੇ ਲੋਕਾਂ ਵਿੱਚ ਨਿਸ਼ਾਨ ਅਤੇ ਅਜੀਬ ਕੰਮ ਵਿਖਾਏ ਅਤੇ ਆਪਣੇ ਲਈ ਨਾਮ ਬਣਾਇਆ ਜਿਵੇਂ ਪਈ ਅੱਜ ਦੇ ਜ਼ਮਾਨੇ ਵਿੱਚ। ਤਦ ਖੁਦਾਵੰਦ ਦਾ ਕਲਾਮ ਯਰਮੀਆ ਉੱਤੇ ਨਾਜ਼ਲ ਹੋਇਆ, ਭਈ ਵੇਖ ਮੈਂ ਖੁਦਾਵੰਦ ਸਾਰੇ ਲੋਕਾਂ ਦਾ ਰੱਬ ਵਾਂ, ਕੀ ਮੇਰੇ ਲਈ ਕੋਈ ਕੰਮ ਔਖਾ ਏ। ਯਸ਼ਵਾ, ਅਤੇ ਯਰੂਬ ਬਨੀ ਇਸਰਾਇਲ ਦੇ ਪਾਰੋਂ ਬਹੁਤ ਮਜ਼ਬੂਤੀ ਨਾਲ ਬੰਦ ਸੀ ਅਤੇ ਨਾ ਕੋਈ ਬਾਹਰ ਜਾਂਦਾ ਸੀ ਅਤੇ ਨਾ ਕੋਈ ਅੰਦਰ ਆਉਂਦਾ ਸੀ। ਅਤੇ ਖੁਦਾਵੰਦ ਨੇ ਯਸ਼ਵਾ ਨੂੰ ਆਖਿਆ, ਭਈ ਵੇਖ ਮੈਂ ਯਰੂ ਨੂੰ ਅਤੇ ਉਹਦੇ ਬਾਦਸ਼ਾਹ ਅਤੇ ਉਹਦੇ ਸੂਰਮਾਵਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ। ਅਤੇ ਨੂਨ ਦੇ ਪੁੱਤਰ ਯਸ਼ਵਾ ਨੇ ਕਾਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਭਈ ਅਹਿਦ ਦੇ ਸੰਦੂਕ ਨੂੰ ਚੁੱਕੋ ਅਤੇ 7 ਕਾਹਨ ਮੈਂਡਿਆਂ ਦੇ ਸਿੰਘਾਂ ਦੇ 7 ਨਰਸਿੰਘੇ ਲੈ ਕੇ ਖੁਦਾਵੰਦ ਦੇ ਸੰਦੂਕ ਦੇ ਅੱਗੇ ਅੱਗੇ ਟੁਰਨ। ਅਤੇ ਉਹਨਾਂ ਨੇ ਲੋਕਾਂ ਨੂੰ ਆਖਿਆ, ਅਗਾਂਹ ਵੱਧ ਕੇ ਸ਼ਹਿਰ ਨੂੰ ਘੇਰ ਲਵੋ ਅਤੇ ਜਿਹੜੇ ਬੰਦੇ ਮਸੱਲਾ ਨੇ ਉਹ ਖੁਦਾਵੰਦ ਦੇ ਸੰਦੂਕ ਦੇ ਅੱਗੇ ਅੱਗੇ ਟੁਰਨ। ਅਤੇ ਯਸ਼ਵਾ ਨੇ ਲੋਕਾਂ ਨੂੰ ਇਹ ਹੁਕਮ ਦਿੱਤਾ, ਭਈ ਨਾ ਤਾਂ ਤੁਸੀਂ ਲਲਕਾਰਿਓ ਅਤੇ ਨਾ ਤੁਹਾਡੀ ਆਵਾਜ਼ ਸੁਣੇ ਅਤੇ ਨਾ ਤੁਹਾਡੇ ਮੂੰਹੋਂ ਕੋਈ ਆਵਾਜ਼ ਨਿਕਲੇ। ਜਦ ਮੈਂ ਤੁਹਾਨੂੰ ਲਲਕਾਰਨ ਨੂੰ ਆਖਾਂ, ਤੁਸੀਂ ਤਦ ਲਲਕਾਰਿਓ। ਅਤੇ ਉਹਨੇ ਖੁਦਾਵੰਦ ਦੇ ਸੰਦੂਕ ਨੂੰ ਸ਼ਹਿਰ ਦੇ ਆਲ ਦੁਆਲੇ ਫਿਰਾਇਆ। ਤਦ ਉਹ ਖੈਮੇ ਵਿੱਚ ਆਏ ਅਤੇ ਉੱਥੇ ਹੀ ਰਾਤ ਲੰਘਾਈ। ਅਤੇ ਦੂਜੇ ਦਿਨ ਵੀ ਉਹ ਸ਼ਹਿਰ ਦੇ ਆਲ ਦੁਆਲੇ ਫਿਰ ਕੇ ਖੈਮੇ ਵਿੱਚ ਆਏ। ਉਹਨਾਂ ਨੇ 6 ਦਿਨ ਤੀਕਰ ਇੰਜ ਹੀ ਕੀਤਾ। ਅਤੇ 7ਵੇਂ ਦਿਨ ਇੰਜ ਹੋਇਆ, ਭਈ ਉਹ ਸਵੇਰੇ ਸਵੇਰੇ ਪੋਹ ਫੁੱਟਣ ਦੇ ਵੇਲੇ ਉੱਠੇ ਅਤੇ ਇੰਜ ਹੀ ਸ਼ਹਿਰ ਦੇ ਆਲ ਦੁਆਲੇ 7 ਵਾਰੀ ਫਿਰੇ। ਅਤੇ 7ਵੀਂ ਵਾਰੀ ਜਦ ਇੰਜ ਹੋਇਆ, ਭਈ ਕਾਹਨਾਂ ਨੇ ਨਰਸਿੰਘੇ ਫੂਕੇ ਤੇ ਯਸ਼ਵਾ ਨੇ ਲੋਕਾਂ ਨੂੰ ਆਖਿਆ, ਲਲਕਾਰੋ, ਕਿਉਂ ਜੇ ਖੁਦਾਵੰਦ ਨੇ ਇਹ ਸ਼ਹਿਰ ਤੁਹਾਨੂੰ ਦੇ ਛੱਡਿਆ ਏ। ਇਸ ਲਈ ਲੋਕਾਂ ਨੇ ਲਲਕਾਰਿਆ ਤੇ ਕਾਹਨਾਂ ਨੇ ਨਰਸਿੰਘੇ ਫੂਕੇ। ਤੇ ਇੰਜ ਹੋਇਆ ਵੀ ਜਦ ਲੋਕਾਂ ਨੇ ਨਰਸਿੰਘੇ ਦੀ ਆਵਾਜ਼ ਸੁਣੀ ਤੇ ਉਹਨਾਂ ਨੇ ਉੱਚੀ ਆਵਾਜ਼ ਨਾਲ ਲਲਕਾਰਿਆ ਤੇ ਕੰਧ ਬਿਲਕੁਲ ਡਿੱਗ ਪਈ ਤੇ ਲੋਕਾਂ ਵਿੱਚੋਂ ਹਰ ਬੰਦਾ ਆਪਣੇ ਸਾਹਮਣੇ ਚੜ੍ਹ ਕੇ ਸ਼ਹਿਰ ਵਿੱਚ ਵੜ ਗਿਆ ਤੇ ਉਹਨਾਂ ਨੇ ਉਹ ਲੈ ਲਿਆ। ਇੰਜ ਖੁਦਾਵੰਦ ਯਸ਼ਵਾ ਦੇ ਨਾਲ ਸੀ ਤੇ ਉਸ ਸਾਰੇ ਮੁਲਕ ਵਿੱਚ ਉਹਦੀ ਮਸ਼ਹੂਰੀ ਫੈਲ ਗਈ। ਯਸਾਇਆ। ਖੁਦਾਵੰਦ ਨੇ ਪਾਕ ਬਾਂਹ ਸਾਰੀਆਂ ਕੌਮਾਂ ਦੀਆਂ ਅੱਖੀਆਂ ਦੇ ਸਾਹਮਣੇ ਨੰਗੀ ਕੀਤੀ ਏ ਤੇ ਸਾਰੀ ਧਰਤੀ ਪੂਰੀ ਦੀ ਪੂਰੀ ਸਾਡੇ ਰੱਬ ਦੀ ਮੁਕਤੀ ਨੂੰ ਵੇਖੇਗੀ। ਮਰਕਸ ਯਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਮਰਕਸ ਤੇ ਉਹ ਇਬਾਦਤਖਾਨੇ ਵਿੱਚ ਫੇਰ ਵੜਿਆ ਤੇ ਉੱਥੇ ਇੱਕ ਬੰਦਾ ਸੀ ਜਿਹਦਾ ਹੱਥ ਸੁੱਕਿਆ ਹੋਇਆ ਸੀ ਤੇ ਉਹ ਉਹਦੀ ਤੰਗ ਵਿੱਚ ਰਹੇ ਵੀ ਜੇ ਉਹ ਸਬਤ ਦੇ ਦਿਨ ਉਹਨੂੰ ਠੀਕ ਕਰੇ ਤੇ ਅਸੀਂ ਉਹਦੇ ਉੱਤੇ ਇਲਜ਼ਾਮ ਲਾਈਏ। ਉਹਨੇ ਉਸ ਬੰਦੇ ਨੂੰ ਜਿਹਦਾ ਹੱਥ ਸੁੱਕਿਆ ਸੀ ਆਖਿਆ, ਵਿਚਾਲੇ ਖੜਾ ਹੋ। ਤੇ ਉਹਨਾਂ ਨੂੰ ਆਖਿਆ, ਸਬਤ ਦੇ ਦਿਨ ਨੇਕੀ ਕਰਨਾ ਜਾਇਜ਼ ਏ ਜਾਂ ਬਦੀ ਕਰਨਾ, ਜਾਨ ਬਚਾਉਣਾ ਜਾਂ ਕਤਲ ਕਰਨਾ? ਉਹ ਚੁੱਪ ਰਹੇ। ਉਹਨੇ ਉਹਨਾਂ ਦੀ ਸਖ਼ਤ ਦਿਲੀ ਦੇ ਪਾਰੋਂ ਦੁਖੀ ਹੋ ਕੇ ਚਾਰਾਂ ਪਾਸੇ ਉਹਨਾਂ ਵੱਲ ਗੁੱਸੇ ਨਾਲ ਨਜ਼ਰ ਕਰਕੇ ਉਸ ਬੰਦੇ ਨੂੰ ਆਖਿਆ, ਆਪਣਾ ਹੱਥ ਵਧਾ। ਉਹਨੇ ਵਧਾਇਆ ਤੇ ਉਹਦਾ ਹੱਥ ਠੀਕ ਹੋ ਗਿਆ। ਫਿਰ ਫਰੀਸੀ ਛੇਤੀ ਨਾਲ ਬਾਹਰ ਜਾ ਕੇ ਹੈਰੋਦੀਆਂ ਦੇ ਨਾਲ ਉਹਦੇ ਖਿਲਾਫ਼ ਸਲਾਹ ਕਰਨ ਲੱਗੇ ਵੀ ਉਹਨੂੰ ਕਿਵੇਂ ਮਾਰੀਏ। ਤੇ ਯਸੂ ਆਪਣੇ ਚੇਲਿਆਂ ਦੇ ਨਾਲ ਝੀਲ ਵੱਲ ਟੁਰ ਗਿਆ ਤੇ ਗਲੀਲ ਤੋਂ ਇੱਕ ਵੱਡਾ ਜੱਥਾ ਉਹਦੇ ਮਗਰ ਆ ਗਿਆ ਤੇ ਯਹੂਦੀਆ ਵਿੱਚੋਂ ਇੱਕ ਵੱਡਾ ਜੱਥਾ ਇਹ ਸੁਣ ਕੇ ਵੀ ਉਹ ਕੈਸੇ ਵੱਡੇ ਕੰਮ ਕਰਦਾ ਏ ਉਹਦੇ ਕੋਲ ਆਇਆ, ਕਿਉਂ ਜੇ ਉਹਨੇ ਬਹੁਤ ਸਾਰੇ ਲੋਕਾਂ ਨੂੰ ਚੰਗਾ ਕੀਤਾ ਸੀ। ਜਿੰਨੇ ਲੋਕ ਸਖ਼ਤ ਬਿਮਾਰੀਆਂ ਵਿੱਚ ਘਿਰੇ ਸੀ ਉਹਦੇ ਉੱਤੇ ਡਿੱਗਦੇ ਫਿਰਦੇ ਸੀ ਵੀ ਉਹਨੂੰ ਛੂਹ ਲੈਣ, ਅਤੇ ਨਾਪਾਕ ਰੂਹਾਂ ਜਦ ਉਹਨੂੰ ਵੇਖਦੀਆਂ ਸੀ ਤੇ ਉਹਦੇ ਅੱਗੇ ਡਿੱਗ ਪੈਂਦੀਆਂ ਸੀ ਤੇ ਪੁਕਾਰ ਕੇ ਆਖਦੀਆਂ ਸੀ ਵੀ ਤੂੰ ਰੱਬ ਦਾ ਪੁੱਤਰ ਏ। ਤੇ ਉਹਨੇ 12 ਨੂੰ ਚੁਣਿਆ ਵੀ ਉਹਦੇ ਨਾਲ ਰਹਿਣ ਤੇ ਉਹ ਉਹਨਾਂ ਨੂੰ ਘੱਲੇ ਵੀ ਮੁਨਾਦੀ ਕਰਨ ਤੇ ਬਦਰੂਆਂ ਨੂੰ ਕੱਢਣ ਦਾ ਇਖਤਿਆਰ ਰੱਖਣ। ਇਫਸੀਓ। ਐਸ ਪਾਰੂ ਮੈਂ ਪਿਓ ਦੇ ਅੱਗੇ ਗੋਡੇ ਟੇਕਦਾ ਵਾਂ ਭਈ ਉਹ ਆਪਣੇ ਜਲਾਲ ਦੀ ਦੌਲਤ ਦੇ ਮੁਤਾਬਕ ਤੁਹਾਨੂੰ ਇਹ ਅਨਾਇਤ ਕਰੇ ਭਈ ਤੁਸੀਂ ਉਹਦੇ ਰੂਹ ਨਾਲ ਆਪਣੀ ਬਦਨੀ ਇਨਸਾਨੀਅਤ ਵਿੱਚ ਬਹੁਤ ਹੀ ਜ਼ੋਰ ਵਾਲੇ ਬਣ ਜਾਓ। ਹੁਣ ਜਿਹੜਾ ਅਜਿਹਾ ਕਾਦਰ ਏ ਭਈ ਉਸ ਕੁਦਰਤ ਦੇ ਮੁਤਾਬਕ ਜਿਹੜੀ ਸਾਡੇ ਵਿੱਚ ਤਾਸੀਰ ਕਰਦੀ ਏ, ਸਾਡੀ ਦਰਖਾਸਤ ਅਤੇ ਖਿਆਲ ਨਾਲ ਉਹ ਬਹੁਤਾ ਕੰਮ ਕਰ ਸਕਦਾ ਏ। ਕਲੀਸੀਆ ਵਿੱਚ ਅਤੇ ਮਸੀਹ ਯਸੂ ਵਿੱਚ ਪੀੜ੍ਹੀ ਤੋਂ ਪੀੜ੍ਹੀ ਅਤੇ ਹਮੇਸ਼ਾ ਤੀਕਰ ਉਹਦੀ ਵਡਿਆਈ ਹੁੰਦੀ ਰਹੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਭਈ ਰੱਬ ਰੂਹ ਸਭ ਦਾ ਹਾਕਮ ਏ ਅਤੇ ਉਹਦੇ ਇਲਾਵਾ ਕੋਈ ਤਾਕਤ ਏ ਨਾ ਕੋਈ ਸਿਆਣ ਏ। ਭਈ ਰੱਬ ਮੁਹੱਬਤ ਏ ਅਤੇ ਇਸ ਲਈ ਉਹ ਇਲਾਹੀ ਅਸੂਲ ਏ। ਕ੍ਰਿਸਚਨ ਸਾਇੰਸ ਉਹਨੂੰ ਤਰਕ ਕਰਦੀ ਏ ਜਿਹਨੂੰ ਫਿਤਰੀ ਸਾਇੰਸ ਆਖਿਆ ਜਾਂਦਾ ਏ। ਇਸ ਹੱਦ ਤੀਕਰ ਇਹ ਗਲਤ ਮਫਰੂਜ਼ਿਆਂ ਨਾਲ ਬਣਾਈ ਗਈ ਏ ਭਈ ਮਾਦਾ ਆਪ ਕਾਨੂੰਨ ਦੇਣ ਵਾਲਾ ਏ, ਭਈ ਕਾਨੂੰਨ ਮਾਦੀ ਸ਼ਰਤਾਂ ਉੱਤੇ ਬਣਾਇਆ ਗਿਆ ਏ ਅਤੇ ਇਹ ਭਈ ਇਹ ਹਤਮੀ ਨੇ ਅਤੇ ਇਲਾਹੀ ਸਿਆਣ ਦੀ ਤਾਕਤ ਨੂੰ ਮਨਸੂਖ ਕਰਦੇ ਨੇ। ਚੰਗਿਆਈ ਕੁਦਰਤੀ ਅਤੇ ਪੁਰਾਣੀ ਏ, ਇਹ ਆਪਣੇ ਆਪ ਲਈ ਮੌਜਜ਼ਾਤੀ ਨਹੀਂ ਏ। ਮਾਦੀ ਕਾਨੂੰਨ ਦੀ ਫਰਮਾਬਰਦਾਰੀ ਰੂਹਾਨੀ ਕਾਨੂੰਨ ਦੀ ਮੁਕੰਮਲ ਫਰਮਾਬਰਦਾਰੀ ਤੋਂ ਰੋਕਦੀ ਏ, ਯਾਨੀ ਉਹ ਕਾਨੂੰਨ ਜਿਹੜਾ ਮਾਦੀ ਹਾਲਤਾਂ ਉੱਤੇ ਫਤਿਹ ਪਾਉਂਦਾ ਏ ਅਤੇ ਮਾਦੇ ਨੂੰ ਸਿਆਣ ਦੇ ਪੈਰਾਂ ਦੇ ਹੇਠਾਂ ਕਰ ਦਿੰਦਾ ਏ। ਇਹ ਕਬੂਲ ਕਰਨਾ ਭਈ ਬਿਮਾਰੀ ਅਜਿਹੀ ਹਾਲਤ ਏ ਜਿਹਦੇ ਉੱਤੇ ਰੱਬ ਦਾ ਕੋਈ ਇਖਤਿਆਰ ਨਹੀਂ, ਪਹਿਲਾਂ ਤੋਂ ਇਸ ਗੱਲ ਨੂੰ ਫਰਜ਼ ਕਰਨ ਦੇ ਉਲਟ ਏ ਭਈ ਕਈ ਵਾਰੀ ਕਾਦਰ ਮੁਤਲਕ ਵਿੱਚ ਕੋਈ ਤਾਕਤ ਨਹੀਂ ਹੁੰਦੀ। ਮਸੀਹ ਜਾਂ ਸੱਚਾਈ ਦੀ ਸ਼ਰੀਅਤ ਰੂਹ ਲਈ ਸਾਰੀਆਂ ਗੱਲਾਂ ਨੂੰ ਮੁਮਕਿਨ ਬਣਾਉਂਦੀ ਏ। ਬਾਈਬਲ ਵਿੱਚ ਲਫ਼ਜ਼ ਰੂਹ ਅਲੂਹੀਅਤ ਲਈ ਇੰਨਾ ਜ਼ਿਆਦਾ ਵਰਤਿਆ ਗਿਆ ਏ ਭਈ ਰੂਹ ਅਤੇ ਰੱਬ ਕਈ ਵਾਰੀ ਮੁਤਰਾਦਫ ਲਫ਼ਜ਼ ਸਮਝੇ ਜਾਂਦੇ ਨੇ ਅਤੇ ਇਸੇ ਤਰ੍ਹਾਂ ਇਹ ਕ੍ਰਿਸਚਨ ਸਾਇੰਸ ਵਿੱਚ ਵੀ ਇੱਕੋ ਜਿਹੇ ਸਮਝੇ ਅਤੇ ਵਰਤੇ ਜਾਂਦੇ ਨੇ, ਕਿਉਂ ਜੇ ਇਹ ਜ਼ਾਹਿਰ ਏ ਭਈ ਰੂਹ ਦੀ ਸੂਰਤ ਮਾਦੀ ਨਹੀਂ ਹੋ ਸਕਦੀ ਤੇ ਕੀ ਇਹ ਇਸ ਗੱਲ ਵੱਲ ਇਸ਼ਾਰਾ ਨਹੀਂ ਕਰਦਾ ਕਿ ਰੱਬ ਆਪਣੀ ਗੈਰ ਸੂਰਤ ਵਿੱਚ ਨਹੀਂ ਹੋ ਸਕਦਾ ਤੇ ਬਿਮਾਰ ਨੂੰ ਸ਼ਿਫਾ ਦੇਣ ਲਈ ਦਵਾ ਨਹੀਂ ਵਰਤ ਸਕਦਾ? ਜਦ ਕਾਦਰ ਮੁਤਲਕ ਰੱਬ ਦਾ ਪ੍ਰਚਾਰ ਕੀਤਾ ਜਾਂਦਾ ਹੈ ਤੇ ਉਹਦੀ ਕਾਮਲੀਅਤ ਦੇ ਬਾਰੇ ਦੱਸਿਆ ਜਾਂਦਾ ਹੈ ਤੇ ਮਸੀਹੀ ਵਾਜ਼ ਬਿਮਾਰ ਨੂੰ ਸ਼ਿਫਾ ਦੇਣਗੇ। ਤਾਰੀਖ ਦੱਸਦੀ ਹੈ ਕਿ ਇਲਾਹੀ ਹਸਤੀ ਤੇ ਕਿਰਦਾਰ ਦੇ ਬਾਰੇ ਮਸ਼ਹੂਰ ਤੇ ਝੂਠੇ ਖਿਆਲ ਇਨਸਾਨੀ ਜ਼ਿਹਨ ਵਿੱਚ ਹੀ ਬਣੇ ਸੀ, ਕਿਉਂਕਿ ਅਸਲ ਵਿੱਚ ਇੱਕ ਰੱਬ ਇੱਕ ਸਿਆਣ ਦੇ ਇਲਾਵਾ ਹੋਰ ਕੋਈ ਨਹੀਂ ਤੇ ਰੱਬ ਦੇ ਬਾਰੇ ਗਲਤ ਖਿਆਲ ਝੂਠੇ ਭਰਮ ਵਿੱਚ ਬਣੇ ਹੋਣਗੇ, ਨਾ ਕਿ ਲਾਫਾਨੀ ਸੱਚਾਈ ਵਿੱਚ। ਤੇ ਉਹ ਮੁੱਕ ਰਹੇ ਨੇ, ਉਹ ਝੂਠੇ ਦਾਅਵੇ ਨੇ ਜਿਹੜੇ ਅਖੀਰੀ ਗਾਇਬ ਹੋ ਜਾਣਗੇ। ਜੋ ਕੁਝ ਰੱਬ ਦੇ ਖਿਲਾਫ ਹੈ, ਜੇ ਉਹ ਸਭ ਕੁਝ ਅਸਲੀ ਹੈ ਤੇ ਫਿਰ ਦੋ ਤਾਕਤਾਂ ਨੇ ਤੇ ਰੱਬ ਆਲਾ ਤੇ ਲਾਮਤਨਾ ਹੀ ਨਹੀਂ ਹੈ। ਜੇ ਕੋਈ ਹੋਰ ਤਾਕਤ ਤੇ ਆਪਣੇ ਆਪ ਬਣਨ ਵਾਲੀ ਵਜ੍ਹਾ ਹੈ ਏ ਤੇ ਉਹ ਇਨਸਾਨ ਉੱਤੇ ਹੁਕਮਰਾਨੀ ਕਰਦੀ ਏ ਤੇ ਕੀ ਰੱਬ ਕਾਦਰ ਮੁਤਲਕ ਹੋ ਸਕਦਾ ਹੈ? ਕੀ ਬਾਪ ਆਪਣੇ ਆਪ ਵਿੱਚ ਹਯਾਤੀ ਰੱਖਦਾ ਹੈ ਜਿਵੇਂ ਭਈ ਕਲਾਮ ਆਖਦਾ ਹੈ? ਤੇ ਜੇ ਹਾਂ ਤੇ ਕੀ ਹਯਾਤੀ ਜਾਂ ਰੱਬ ਬਦੀ ਵਿੱਚ ਰਹਿ ਸਕਦੇ ਤੇ ਇਹਨੂੰ ਬਣਾ ਸਕਦੇ ਨੇ? ਕੀ ਮਾਦਾ ਯਾਨੀ ਰੂਹ ਨੂੰ ਚਲਾ ਸਕਦਾ ਹੈ ਤੇ ਇੰਜ ਕਾਦਰ ਮੁਤਲਕ ਨੂੰ ਹਰਾ ਸਕਦਾ ਹੈ? ਕੀ ਇਲਾਹੀ ਨੂੰ ਮਾਦੀ ਹਿੱਸਾਂ ਦੇ ਰਾਹੀਂ ਜਾਣਿਆ ਜਾ ਸਕਦਾ ਹੈ? ਮਾਦਾ ਅਹਿਸਾਸ ਨਹੀਂ ਹੁੰਦਾ ਤੇ ਚੰਗਿਆਈ ਜਾਂ ਬੁਰਿਆਈ, ਖੁਸ਼ੀ ਜਾਂ ਪੀੜ ਤੋਂ ਵਾਕਫ ਨਹੀਂ ਹੁੰਦਾ। ਰੱਬ ਦੀ ਬਚਾਉਣ ਵਾਲੇ ਅਸੂਲ ਦੇ ਤੌਰ 'ਤੇ ਜਾਂ ਇਲਾਹੀ ਪਿਆਰ ਦੀ ਬਜਾਏ ਬਦਨ ਨੂੰ ਮੁਕਤੀ ਦੇਣ ਵਾਲੇ ਦੇ ਤੌਰ 'ਤੇ ਤਸ਼ਰੀਹ ਕਰਦਿਆਂ ਹੋਏ, ਅਸੀਂ ਇਸਲਾਮਾਂ ਦੀ ਬਜਾਏ ਮਾਫ਼ੀ ਦੇ ਪਾਰੋਂ ਮੁਕਤੀ ਨੂੰ ਲੱਭਣਾ ਜਾਰੀ ਰੱਖਦੇ ਹਾਂ ਤੇ ਰੂਹ ਦੀ ਬਜਾਏ ਮਾਦੇ ਵੱਲ ਤਵੱਜੋ ਕਰਦਿਆਂ ਹੋਏ ਬਿਮਾਰੀ ਦਾ ਇਲਾਜ ਕਰਦੇ ਹਾਂ, ਜਿਵੇਂ ਭਈ ਕ੍ਰਿਸ਼ਚਨ ਸਾਇੰਸ ਦੇ ਇਲਮ ਦੇ ਪਾਰੋਂ ਇਨਸਾਨ ਉੱਚੇ ਫਹਿਮ ਤਿਕਰ ਅੱਪੜਦੇ ਨੇ, ਉਹ ਮਾਦੇ ਦੇ ਪਾਰੋਂ ਨਹੀਂ ਬਲਕਿ ਅਸੂਲ ਯਾਨੀ ਰੱਬ ਤੋਂ ਸਿੱਖਦੇ ਨੇ ਭਈ ਮਸੀਹ ਯਾਨੀ ਸੱਚਾਈ ਨੂੰ ਮੁਕਤੀ ਦੇਣ ਵਾਲੀ ਅਤੇ ਸ਼ਫਾ ਦੇਣ ਵਾਲੀ ਤਾਕਤ ਦੇ ਤੌਰ 'ਤੇ ਕਿਵੇਂ ਜ਼ਾਹਰ ਕੀਤਾ ਜਾਵੇ। ਉਸਤਾਦ ਨੂੰ ਤਾਲਬੇ ਇਲਮਾਂ ਨੂੰ ਸ਼ਫਾ ਦੇਣ ਦੀ ਸਾਇੰਸ ਦੀ ਵਜ਼ਾਹਤ ਲਾਜ਼ਮੀ ਦੇਣੀ ਚਾਹੀਦੀ ਏ, ਖਾਸ ਕਰਕੇ ਇਹਦੀ ਇਖਲਾਕੀਆ ਦੀ, ਭਈ ਸਭ ਕੁਝ ਸਿਆਣ ਹੀ ਏ ਅਤੇ ਸਾਇੰਸਦਾਨ ਨੂੰ ਰੱਬ ਦੀਆਂ ਸ਼ਰਤਾਂ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਏ। ਇਹਦੇ ਨਾਲ ਨਾਲ ਉਸਤਾਦ ਨੂੰ ਚਾਹੀਦਾ ਏ ਭਈ ਚੰਗੀ ਤਰ੍ਹਾਂ ਆਪਣੇ ਤਾਲਬੇ ਇਲਮਾਂ ਨੂੰ ਪਾਪ ਦੇ ਖਿਲਾਫ ਆਪਣੇ ਆਪ ਦਾ ਦਿਫਾ ਕਰਨ ਅਤੇ ਹੋਣ ਵਾਲੇ ਜ਼ਿਹਨੀ ਕਾਤਲ ਦੇ ਹਮਲਿਆਂ ਤੋਂ ਮਹਿਫੂਜ਼ ਰਹਿਣ ਦੇ ਕਾਬਲ ਬਣਾਵੇ ਜਿਹੜਾ ਇਖਲਾਕੀ ਅਤੇ ਬਦਨੀ ਤੌਰ 'ਤੇ ਕਤਲ ਕਰਨ ਦੀ ਕੋਸ਼ਿਸ਼ ਕਰਦਾ ਏ। ਕ੍ਰਿਸ਼ਚਨ ਸਾਇੰਸ ਦੇ ਇਜ਼ਹਾਰ ਵਿੱਚ ਰੁਕਾਵਟ ਬਣਨ ਲਈ ਸ਼ੱਕ ਜਾਂ ਖਦਸ਼ਾ ਦਾਖਲ ਕਰਨ ਵਾਲੀ ਕਿਸੇ ਦੂਜੀ ਤਾਕਤ ਦੇ ਵਜੂਦ ਦੇ ਬਾਰੇ ਕੋਈ ਮਫਰੂਜ਼ੇ ਨਹੀਂ ਹੋਣੇ ਚਾਹੀਦੇ। ਆਪਣੇ ਸ਼ਾਗਿਰਦ ਵਿੱਚ ਚੰਗਿਆਈ ਦੀਆਂ ਲੁਕੀਆਂ ਹੋਈਆਂ ਤਵਾਨਾਈਆਂ ਅਤੇ ਸਲਾਹੀਅਤਾਂ ਨੂੰ ਕੱਢੋ। ਇਲਾਹੀ ਸਾਇੰਸ ਨਾਲ ਭਰੀਆਂ ਹੋਈਆਂ ਇਨਸਾਨ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਦੀ ਤਾਲੀਮ ਦਿਓ। ਪਾਪ ਦੇ ਰਾਹੀਂ ਜਾਂ ਸ਼ਫਾ ਲਈ ਮਾਦੀ ਜ਼ਰੀਆਂ ਵੱਲ ਰਜੂ ਕਰਨ ਦੇ ਪਾਰੋਂ ਸੱਚਾਈ ਦੇ ਰੂਹਾਨੀ ਫਹਿਮ ਅਤੇ ਇਜ਼ਹਾਰ ਵਿੱਚ ਘਾਟੇ ਦੇ ਖਤਰਨਾਕ ਇਮਕਾਨ ਦੀ ਤਾਲੀਮ ਦਿਓ। ਮਸੀਹ ਦੇ ਨਾਲ ਰੱਬ ਵਿੱਚ ਲੁਕੀ ਹੋਈ ਹਯਾਤੀ ਦੀ ਤਾਕਤ ਅਤੇ ਕਮਜ਼ੋਰੀ ਦੀ ਤਾਲੀਮ ਦਿਓ ਅਤੇ ਕਿਸੇ ਹੋਰ ਸ਼ਫਾਈਆ ਤਰੀਕਾਕਾਰ ਦੀ ਕੋਈ ਖਾਹਿਸ਼ ਨਹੀਂ ਰਹੇਗੀ। ਜਦ ਤੁਸੀਂ ਇਲਾਹੀ ਦੇ ਨਾਲ ਇਨਸਾਨ ਦਾ ਵਜ਼ਨ ਕਰਦੇ ਹੋ ਜਾਂ ਕਿਸੇ ਵੀ ਫਿਕਰੀ ਤਰੀਕੇ ਵਿੱਚ ਰੱਬ ਦੀ ਹਮਾਗੀਰੀਅਤ ਅਤੇ ਕੁਦਰਤ ਕਾਮਲਾਂ ਨੂੰ ਮਹਦੂਦ ਕਰਦੇ ਹੋ ਤਾਂ ਤੁਸੀਂ ਸ਼ਫਾ ਦੇ ਇਲਾਹੀ ਕਾਨੂੰਨ ਨੂੰ ਮਸ਼ਕੂਕ ਅਤੇ ਖੋਖਲਾ ਬਣਾਉਂਦੇ ਹੋ। ਬਰਿਆਈ ਹਰ ਤਰ੍ਹਾਂ ਦੀ ਗਲਤੀ ਦਾ ਮੁਕਾਬਲਾ ਕਰੋ ਅਤੇ ਉਹ ਤੁਹਾਡੇ ਤੋਂ ਨੱਸ ਜਾਵੇਗੀ। ਗਲਤੀ ਹਯਾਤੀ ਦੀ ਮੁਖਾਲਫ ਹੈ। ਅਸੀਂ ਗਲਤੀ ਉੱਤੇ ਸੱਚਾਈ, ਮੌਤ ਉੱਤੇ ਹਯਾਤੀ ਅਤੇ ਬੁਰਿਆਈ ਉੱਤੇ ਚੰਗਿਆਈ ਦੀ ਬਾਲਾਦਸਤੀ ਦੀ ਹਰ ਸਿਮਤ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਉੱਚਾ ਕਰ ਸਕਦੇ ਹਾਂ ਅਤੇ ਅਖੀਰੀ ਕਰਾਂਗੇ ਅਤੇ ਇਹ ਤਰੱਕੀ ਤਦ ਤੀਕਰ ਜਾਰੀ ਰਹੇਗੀ ਜਦ ਤੀਕਰ ਭਈ ਅਸੀਂ ਰੱਬ ਦੇ ਖਿਆਲ ਦੀ ਕਾਮਲੀਅਤ ਤੀਕਰ ਨਹੀਂ ਅੱਪੜ ਜਾਂਦੇ। ਇਨਸਾਨ ਦੀ ਬਹੁਤ ਹਮਦਰਦੀ, ਖੁਦਗਰਜ਼ੀ, ਹਸਦ, ਨਫ਼ਰਤ ਅਤੇ ਬਦਲੇ ਵਰਗੇ ਬੇਰਹਿਮ ਮਾਲਕਾਂ ਦੇ ਹੱਥੋਂ ਗੁਲਾਮੀ ਨੂੰ ਬਸ ਇੱਕ ਮਜ਼ਬੂਤ ਕੋਸ਼ਿਸ਼ ਨਾਲ ਹੀ ਫਤਿਹ ਕੀਤਾ ਜਾਂਦਾ ਹੈ। ਦੇਰ ਦਾ ਹਰ ਵੇਲਾ ਇਸ ਕੋਸ਼ਿਸ਼ ਨੂੰ ਹੋਰ ਤੇਜ਼ ਕਰ ਦਿੰਦਾ ਹੈ। ਜੇ ਇਨਸਾਨ ਇਹਨਾਂ ਅਹਿਸਾਸਾਂ ਉੱਤੇ ਫਤਿਹ ਨਹੀਂ ਪਾਉਂਦਾ ਤਾਂ ਉਹ ਖੁਸ਼ੀ, ਸਿਹਤ ਅਤੇ ਮਰਦਾਨਗੀ ਨੂੰ ਕੁਚਲ ਦਿੰਦੇ ਨੇ। ਇੱਥੇ ਇਨਸਾਨੀ ਸਿਆਣ ਦੀ ਕਮਜ਼ੋਰੀ ਨੂੰ ਤਾਕਤ ਦਿੰਦਿਆਂ ਹੋਏ, ਯਾਨੀ ਉਹ ਤਾਕਤ ਜਿਹੜੀ ਲਾਫਾਨੀ ਅਤੇ ਕਾਦਰ ਮੁਤਲਕ ਸਿਆਣ ਤੋਂ ਮਿਲਦੀ ਹੈ ਅਤੇ ਇਨਸਾਨੀਅਤ ਨੂੰ ਪਾਕ ਤਰੀਨ ਤਾਂਗਾਂ ਵਿੱਚ ਇੱਥੇ ਤੀਕਰ ਪਈ ਰੂਹਾਨੀ ਤਾਕਤ ਅਤੇ ਇਨਸਾਨ ਲਈ ਖੈਰ ਸਗਾਲੀ ਵਿੱਚ ਵੀ ਆਪਣੇ ਆਪ ਤੋਂ ਉੱਚਾ ਦਰਜਾ ਦਿੰਦਿਆਂ ਹੋਏ ਕ੍ਰਿਸ਼ਚਨ ਸਾਇੰਸ ਖੁਦ ਮੁਖਤਾਰ ਅਕਸੀਰ ਆਜ਼ਮ ਹੈ। ਗਲਤ ਖਾਹਿਸ਼ ਦੇ ਗੁਲਾਮ ਨੂੰ ਕ੍ਰਿਸ਼ਚਨ ਸਾਇੰਸ ਦੇ ਸਬਕ ਸਿੱਖਣ ਦਾ ਮੌਕਾ ਦਿਓ ਤੇ ਉਹ ਉਸ ਖਾਹਿਸ਼ ਨੂੰ ਚੰਗਾ ਪਾ ਲਵੇਗਾ ਤੇ ਸਿਹਤ, ਖੁਸ਼ੀ ਤੇ ਵਜੂਦੀਅਤ ਦੇ ਚੰਗੇ ਦਰਜੇ ਤੀਕਰ ਅਪੜ ਜਾਵੇਗਾ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਦੀ ਏ, ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ, ਜਦੋਂ ਉਹ ਇਹ ਜਾਣੇਗਾ ਭਈ ਰੱਬ ਕਾਦਰ ਮੁਤਲਿਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾਤ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਉਲਤਾਰ ਉੱਤੇ ਰੱਖਦਾ ਏ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਫਾਤ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।